ਲੋਭੀ ਆਨੰਦ ਕਰੈ ਪੇਖ ਧਨਾ, ਜਨ ਚਰਨ ਕਮਲ ਸਿਉ ਲਾਗੋ ਮਨਾ।
ਲੋ ਹੁਣ ਤੀਜੀ ਉਦਾਹਰਣ ਸਤਿਗੁਰੂ ਦਿੰਦੇ ਨੇ, ਐਸੀ ਪ੍ਰੀਤ ਗੋਬਿੰਦ ਸਿਉ ਲਾਗੀ। ਹਜ਼ੂਰ ਕਹਿੰਦੇ ਨੇ ਲੋਭੀ ਆਨੰਦ ਕਰੈ ਪੇਖ ਧਨਾ, ਜਿਹੜਾ ਲੋਭੀ ਆਦਮੀ ਹੈ, ਜੇ ਉਸਨੂੰ ਕਿਧਰੇ ਧਨ ਪ੍ਰਾਪਤ ਹੋ ਜਾਵੇ, ਉਸ ਧਨ ਨੂੰ ਵੇਖ ਕੇ ਬੜਾ ਖੁਸ਼ ਹੁੰਦਾ। ਇਹ ਲੋਭੀ ਆਦਮੀ ਦੀ ਹਾਲਤ ਹੈ, ਜਦੋਂ ਉਸਨੂੰ ਧਨ ਨਜ਼ਰ ਆ ਜਾਵੇ ਤਾਂ ਬੜਾ ਖੁਸ਼ ਹੁੰਦਾ। ਜਨ ਕਮ ਚਰਨ ਕਮਲ ਸਿਉ ਲਾਗੋ ਮਨਾ, ਇਸੇ ਤਰ੍ਹਾਂ ਵਾਹਿਗੁਰੂ ਦੇ ਦਾਸ ਦਾ ਮਨ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਜੁੜਿਆ ਹੁੰਦਾ। ਜਿਵੇਂ ਲੋਭੀ ਦਾ ਮਨ ਧਨ ਦੇ ਨਾਲ ਜੁੜਿਆ ਹੁੰਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਦੇ ਦਾਸ ਦਾ ਮਨ ਉਸ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਅਥਵਾ ਨਾਮ ਦੇ ਨਾਲ ਜੁੜਿਆ ਹੁੰਦਾ ਹੈ।
ਬਿਸਰ ਨਹੀਂ ਇੱਕ ਤਿਲ ਦਾ ਤਾਰ, ਨਾਨਕ ਕੇ ਪ੍ਰਭ ਪ੍ਰਾਨ ਆਧਾਰ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬਿਸਰ ਨਹੀਂ ਇੱਕ ਤਿਲ ਦਾ ਤਾਰ। ਹੇ ਦਾਤਾ ਜੀ, ਤੁਸੀਂ ਕਿਰਪਾ ਕਰੋ, ਬਿਸਰ ਨਹੀਂ, ਤੁਸੀਂ ਸਾਨੂੰ ਕਦੇ ਵੀ ਭੁੱਲੋ ਨਾ, ਇੱਕ ਤਿਲ ਮਾਤਰ ਵੀ ਕਦੇ ਸਾਨੂੰ ਭੁੱਲੋ ਨਾ। ਨਾਨਕ ਕੇ ਪ੍ਰਭ ਪ੍ਰਾਨ ਆਧਾਰ, ਮਹਾਰਾਜ ਤੁਸੀਂ ਤੇ ਸਾਡੇ ਪ੍ਰਾਣਾਂ ਦੇ ਆਸਰਾ ਹੋ। ਪ੍ਰਾਣ ਸਾਡੇ ਜੀਵਨ ਦਾ ਆਧਾਰ ਨੇ, ਪਰ ਵਾਹਿਗੁਰੂ ਸਾਡੇ ਪ੍ਰਾਣਾਂ ਦਾ ਵੀ ਆਸਰਾ ਹੈ, ਉਹਦੇ ਨਾਲ ਕਿੰਨਾ ਪਿਆਰ ਹੋਵੇਗਾ। ਇਸੇ ਲਈ ਹਜ਼ੂਰ ਕਹਿੰਦੇ ਨੇ ਹੇ ਦਾਤਾ ਵਾਹਿਗੁਰੂ ਜੀ, ਤੁਸੀਂ ਸਾਨੂੰ ਇੱਕ ਤਿਲ ਮਾਤਰ ਵੀ, ਇੱਕ ਰਤਾ ਪਰ ਵੀ ਕਦੇ ਵੀ ਭੁੱਲੋ ਨਾ।
ਗੌੜੀ ਮਹੱਲਾ ਪੰਜਵਾਂ, ਰਾਮ ਰਸਾਇਣ ਜੋ ਜਨ ਗੀਦੇ, ਚਰਨ ਕਮਲ ਪ੍ਰੇਮ ਭਗਤੀ ਬੀਦੇ ਰਹਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਫਿਰ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਦੀ ਅਵਸਥਾ ਦਾ ਹੀ ਖੁਲਾਸਾ ਕਰਦੇ ਹਨ। ਰਾਮ ਰਸਾਇਣ ਜੋ ਜਨ ਗੀਦੇ, ਪਹਿਲੇ ਸ਼ਬਦ ਵਿੱਚ ਵੀ ਸਤਿਗੁਰੂ ਨੇ ਸ਼ਬਦ ਵਰਤਿਆ ਸੀ ਰਾਮ ਰਸਾਇਣ ਪੀਵਤ ਬੀਰ, ਹੁਣ ਫਿਰ ਦੁਬਾਰਾ ਵਰਤਦੇ ਨੇ ਰਾਮ ਰਸਾਇਣ। ਰਾਮ ਰਸਾਇਣ ਦਾ ਅਰਥ ਹੈ ਜੋ ਵਾਹਿਗੁਰੂ ਦਾ ਨਾਮ ਰਸਾਂ ਦਾ ਘਰ ਹੈ, ਅਥਵਾ ਰਸਾਇਣ ਇੱਕ ਔਸ਼ਧੀ ਦੀ ਤਰ੍ਹਾਂ ਹੈ। ਰਾਮ ਰਸਾਇਣ ਜੋ ਜਨ ਗੀਦੇ, ਜੋ ਜਨ ਗੁਰਮੁਖ ਪਿਆਰੇ ਉਸ ਵਾਹਿਗੁਰੂ ਦੇ ਨਾਮ ਦੀ ਰਸਾਇਣ ਦੇ ਵਿੱਚ ਗਿੱਜ ਗਏ ਨੇ। ਗੀਦੇ ਦਾ ਅਰਥ ਗਿੱਜ ਜਾਣਾ, ਇਹਦਾ ਮਤਲਬ ਹੈ ਹਿੱਲ ਜਾਣਾ, ਆਦਤ ਬਣ ਜਾਣੀ, ਸੁਭਾਅ ਵੀ ਬਣ ਜਾਣਾ ਉਸ ਕੰਮ ਕਰਨ ਦਾ। ਰਾਮ ਰਸਾਇਣ ਜੋ ਜਨ ਗੀਤੇ, ਜੋ ਵਾਹਿਗੁਰੂ ਦੇ ਨਾਮ ਦੀ ਰਸਾਇਣ ਪੀਣ ਵਾਸਤੇ ਗਿੱਜ ਗਏ ਨੇ, ਜਿਨ੍ਹਾਂ ਦੀ ਆਦਤ ਬਣ ਗਈ ਹੈ, ਹਰ ਵੇਲੇ ਵਾਹਿਗੁਰੂ 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 ਨਾਮ ਜਪੀ ਜਾਂਦੇ ਨੇ, ਚਰਨ ਕਮਲ ਪ੍ਰੇਮ ਭਗਤੀ ਬੀਦੇ, ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਕਮਲਾਂ ਦੀ ਪ੍ਰੇਮਾ ਭਗਤੀ ਵਿੱਚ ਬੀਦੇ ਦਾ ਅਰਥ ਵਿੰਨੇ ਜਾਂਦੇ ਨੇ। ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਨਾਮ ਦੀ ਰਸਾਇਣ ਦੇ ਵਿੱਚ ਗਿੱਜ ਜਾਂਦਾ ਹੈ, ਅਤੇ ਫਿਰ ਉਹ ਵਾਹਿਗੁਰੂ ਦੇ ਚਰਨਾਂ ਕਮਲਾਂ ਦੀ ਪ੍ਰੇਮਾ ਭਗਤੀ ਵਿੱਚ ਬੀਦੇ ਦਾ ਅਰਥ ਵਿੰਨੇ ਜਾਂਦੇ ਹਨ। ਉਹ ਕਿਵੇਂ ਵਿੰਨੇ ਜਾਂਦੇ ਹਨ? ਜਿਵੇਂ ਭੌਰਾ ਕਮਲ ਦੇ ਫੁੱਲ ਵਿੱਚ ਵਿੰਨਿਆ ਜਾਂਦਾ ਹੈ, ਕਿਉਂਕਿ ਕਮਲ ਦੇ ਫੁੱਲ ਦੇ ਵਿੱਚ ਇੱਕ ਮਕਰੰਦ ਰਸ ਹੁੰਦਾ ਹੈ। ਭੌਰਾ ਉਸਨੂੰ ਮਾਨਣ ਦੇ ਲਈ ਜਾਂਦਾ ਹੈ, ਅਤੇ ਕਮਲ ਦਾ ਫੁੱਲ ਰਾਤ ਨੂੰ ਬੰਦ ਹੋ ਜਾਂਦਾ ਹੈ। ਅਤੇ ਇਸੇ ਤਰ੍ਹਾਂ ਜਦੋਂ ਦਿਨ ਚੜ੍ਹਦਾ ਹੈ, ਅਤੇ ਜਿਹੜੇ ਮਾਲੀ ਹੁੰਦੇ ਨੇ ਅਤਰ ਫੁਲੇਲ ਕੱਢਣ ਵਾਲੇ, ਉਸ ਕਮਲ ਦੇ ਫੁੱਲ ਨੂੰ ਤੋੜ ਲੈਂਦੇ ਨੇ, ਅਤੇ ਉਸਨੂੰ ਤੋੜ ਕੇ ਤੇਲ ਦੇ ਕੜਾਹਿਆਂ ਵਿੱਚ ਤਲਦੇ ਨੇ ਵੀ ਖੁਸ਼ਬੂਦਾਰ ਤੇਲ ਬਣ ਜਾਵੇ, ਅਤੇ ਉਹ ਭੌਰਾ ਵੀ ਵਿੱਚੇ ਹੀ ਤੇਲ ਦੇ ਵਿੱਚ ਉਹ ਤਪਾਇਆ ਜਾਂਦਾ, ਸਾੜਿਆ ਜਾਂਦਾ ਹੈ। ਇਹ ਹੈ ਅਸਲੀ ਪ੍ਰੇਮ ਦੀ, ਪ੍ਰੇਮਾ ਭਗਤੀ ਦੀ ਅਵਸਥਾ। ਚਰਨ ਕਮਲ ਪ੍ਰੇਮ ਭਗਤੀ ਬੀਦੇ, ਜਿਵੇਂ ਭੌਰਾ ਕਮਲ ਦੇ ਫੁੱਲ ਦੇ ਵਿੱਚ ਵਿੰਨਿਆ ਜਾਂਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਦੇ ਪਿਆਰੇ ਉਸ ਵਾਹਿਗੁਰੂ ਦੇ ਚਰਨਾਂ ਕਮਲਾਂ ਦੀ ਪ੍ਰੇਮਾ ਭਗਤੀ ਵਿੱਚ ਵਿੰਨੇ ਜਾਂਦੇ ਹਨ।
ਆਨ ਰਸਾ ਦੀਸਹਿ ਸਭ ਸ਼ਾਰ, ਨਾਮ ਬਿਨਾ ਨਿਹਫਲ ਸੰਸਾਰ।
ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਗੁਰਮੁਖਾਂ ਨੂੰ ਜਿਨ੍ਹਾਂ ਨੂੰ ਨਾਮ ਦੀ ਰਸਾਇਣ ਦਾ ਰਸ ਪ੍ਰਾਪਤ ਹੋ ਚੁੱਕਿਆ ਹੈ, ਆਨ ਰਸਾ ਦੀਸਹਿ ਸਭ ਸ਼ਾਰ, ਉਹਨਾਂ ਨੂੰ ਹੋਰ ਸਾਰੇ ਹੀ ਦੁਨੀਆਂ ਦੇ ਪਦਾਰਥਾਂ ਦੇ, ਮਾਇਆ ਦੇ ਵਿਸ਼ਿਆਂ ਦੇ ਰਸ ਸਾਰੇ ਹੀ ਸ਼ਾਰ ਦਾ ਅਰਥ ਹੈ ਸਵਾਹ ਵਾਂਗੂ ਦਿਸਦੇ ਨੇ। ਜਿਵੇਂ ਸਵਾਹ ਦੇ ਵਿੱਚ ਕੋਈ ਰਸ ਨਹੀਂ ਨਾ ਹੁੰਦਾ, ਭਾਵ ਹੈ ਉਹਨਾਂ ਨੂੰ ਹੋਰ ਸਾਰੇ ਰਸ ਫਿੱਕੇ ਜਾਪਦੇ ਹਨ, ਨਾਮ ਬਿਨਾਂ ਨਿਫਲ ਸੰਸਾਰ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਉਹ ਸਾਰੇ ਸੰਸਾਰ ਨੂੰ ਹੀ ਨਿਸਫਲ ਸਮਝਦੇ ਨੇ, ਭਾਵ ਜਿੰਨੇ ਸੰਸਾਰ ਦੇ ਸੁੱਖ ਨੇ ਨਾਮ ਤੋਂ ਬਿਨਾਂ ਸਾਰੇ ਦੇ ਸਾਰੇ ਉਹ ਫਿੱਕੇ ਹਨ।
ਅੰਧ ਕੂਪ ਤੇ ਕਾਢੇ ਆਪ, ਗੁਣ ਗੋਬਿੰਦ ਆਚਾਰਜ ਪ੍ਰਤਾਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਗੋਬਿੰਦ ਦੇ ਗੁਣਾਂ ਨੂੰ ਉਚਾਰਨ ਕਰਦੇ ਹਨ ਜਿਸ ਦਾ ਆਚਾਰਜ ਪ੍ਰਤਾਪ ਹੈ। ਉਹ ਆਚਾਰਜ ਪ੍ਰਤਾਪ ਕੀ ਹੈ? ਅੰਧ ਕੂਪ ਤੇ ਕਾਢੇ ਆਪ, ਉਹ ਅਕਾਲ ਪੁਰਖ ਵਾਹਿਗੁਰੂ ਜੋ ਅੰਨਾ ਖੂਹ ਹੈ ਸੰਸਾਰ ਦਾ ਮੋਹ, ਇਸ ਤੋਂ ਆਪ ਹੀ ਉਹ ਬਾਹਰ ਕੱਢ ਲੈਂਦਾ ਹੈ। ਜੋ ਉਸ ਗੋਬਿੰਦ ਦੇ ਗੁਣਾਂ ਨੂੰ ਗਾਉਂਦੇ ਨੇ ਅਤੇ ਉਹਨਾਂ ਨੂੰ ਇਸ ਅੰਨੇ ਖੂਹ ਮਾਇਆ ਦੇ ਮੋਹ ਦੇ ਵਿੱਚੋਂ, ਸੰਸਾਰ ਦੇ ਮੋਹ ਦੇ ਵਿੱਚੋਂ ਉਸਨੂੰ ਆਪ ਹੀ ਬਾਹਰ ਕੱਢ ਲੈਂਦਾ ਹੈ। ਜਿਵੇਂ ਇੱਕ ਥਾਂ 'ਤੇ ਬਾਣੀ ਵਿੱਚ ਇਹ ਬਚਨ ਆਏ ਨੇ, ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਬਿਖਿਆ ਬਿਮੋਹਿਆ, ਕਛ ਆਰਾ ਪਾਰ ਨਾ ਸੂਝ। ਸਾਡੀ ਹਾਲਤ ਉਸ ਡੱਡੂ ਵਰਗੀ ਹੈ ਜਿਹੜਾ ਕਿਸੇ ਭਰੇ ਖੂਹ ਦੇ ਵਿੱਚ ਡਿੱਗਿਆ ਹੋਵੇ ਅਤੇ ਉਹਨੂੰ ਉਸ ਖੂਹ ਤੋਂ ਬਾਹਰ ਕੀ ਹੈ ਉਹਦੇ ਬਾਰੇ ਕੋਈ ਸਮਝ ਨਹੀਂ ਹੁੰਦੀ। ਇਸੇ ਤਰ੍ਹਾਂ ਅਸੀਂ ਵੀ ਸੰਸਾਰ ਦੇ ਮੋਹ ਰੂਪੀ ਇੰਨੇ ਖੂਹ ਵਿੱਚ ਡਿੱਗੇ ਪਏ ਹਾਂ ਅਤੇ ਸੰਸਾਰ ਤੋਂ ਪਰੇ ਕੀ ਹੈ ਉਹਦੇ ਬਾਰੇ ਕੁਝ ਵੀ ਪਤਾ ਨਹੀਂ। ਪਰ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਗੁਣ ਗੋਬਿੰਦ ਅਚਰਜ ਪ੍ਰਤਾਪ, ਉਸ ਗੋਬਿੰਦ ਦੇ ਗੁਣਾਂ ਦਾ ਵੀ ਪ੍ਰਤਾਪ ਅਚਰਜ ਹੈ। ਜਦੋਂ ਅਸੀਂ ਉਸ ਗੋਬਿੰਦ ਦੇ ਗੁਣਾਂ ਨੂੰ ਗਾਉਂਦੇ ਹਾਂ, ਅੰਧ ਕੂਪ ਤੇ ਕੱਢੇ ਆਪ, ਉਹ ਇਸ ਅੰਨੇ ਖੂਹ ਦੇ ਸੰਸਾਰ ਦੇ ਮੋਹ ਰੂਪੀ ਅੰਨੇ ਖੂਹ ਦੇ ਵਿੱਚੋਂ ਬਾਹਰ ਕੱਢ ਲੈਂਦਾ ਹੈ।
ਵਣ ਤ੍ਰਿਣ ਤ੍ਰੇ ਭਵਨ ਪੂਰਨ ਗੋਪਾਲ, ਬ੍ਰਹਮ ਪਸਾਰ ਜੀ ਸੰਗ ਦਿਆਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਹੈ ਕਿੱਥੇ? ਹਜ਼ੂਰ ਕਹਿੰਦੇ ਉਹ ਸਰਵ ਵਿਆਪਕ ਹੈ। ਵਣ ਤ੍ਰਿਣ ਤ੍ਰੇ ਭਵਨ ਪੂਰਨ ਗੋਪਾਲ, ਵਣ ਦਾ ਅਰਥ ਹੈ ਜੰਗਲ ਅਤੇ ਤ੍ਰਿਣ ਦਾ ਅਰਥ ਹੈ ਕੱਖ, ਭਾਵ ਜੰਗਲ ਵੱਡਾ ਹੁੰਦਾ ਅਤੇ ਇੱਕ ਇੱਕ ਕੱਖ ਤੀਲੇ ਵਿੱਚ ਵੀ, ਅਤੇ ਤਿੰਨੇ ਭਵਨਾਂ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਪਰਿਪੂਰਨ ਹੋ ਰਿਹਾ ਹੈ। ਅੰਤਰੀਵ ਅਰਥ ਵਿੱਚ ਮਹਾਂਪੁਰਖ ਇਹ ਵੀ ਕਰਦੇ ਸਨ, ਵਣ ਤੋਂ ਮੁਰਾਦ ਹੈ ਸੰਪੂਰਨ ਸੰਸਾਰ ਦੀ ਅਤੇ ਤ੍ਰਿਣ ਤੋਂ ਮੁਰਾਦ ਹੈ ਇੱਕ ਇੱਕ ਸਰੀਰ ਦੀ, ਅਤੇ ਤਿੰਨ ਭਵਨ ਜਿਹੜੇ ਤਿੰਨ ਲੋਕ ਨੇ ਇਹਨਾਂ ਸਾਰਿਆਂ ਦੇ ਵਿੱਚ ਹੀ ਉਹ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ।
ਕਹੋ ਨਾਨਕ ਸਾ ਕਥਨੀ ਸਾਰ, ਮਾਨ ਲੇਤ ਜਿਸ ਸਿਰਜਨਹਾਰ।
ਪਿਛਲੀ ਪੰਕਤੀ ਦਾ ਅਰਥ ਰਹਿ ਗਿਆ ਸੀ ਬ੍ਰਹਮ ਪਸਾਰ ਜੀ ਸੰਗ ਦਿਆਲ। ਹਜ਼ੂਰ ਕਹਿੰਦੇ ਨੇ ਉਹ ਬ੍ਰਹਮ ਦਾ ਹੀ ਸਾਰਾ ਪਸਾਰਾ ਹੈ, ਭਾਵ ਚਾਹੇ ਕੋਈ ਧਰਤੀ ਹੈ, ਚਾਹੇ ਕੋਈ ਸਮੁੰਦਰ ਹੈ, ਚਾਹੇ ਕੋਈ ਆਕਾਸ਼ ਹੈ, ਚਾਹੇ ਕੋਈ ਪਹਾੜ ਹੈ, ਚਾਹੇ ਕੋਈ ਬਿਰਸ਼ ਹੈ, ਚਾਹੇ ਕੋਈ ਜੰਗਲ ਹੈ, ਬ੍ਰਹਮ ਪਸਾਰ ਸਭ ਥਾਵਾਂ 'ਤੇ ਬ੍ਰਹਮ ਦਾ ਪਸਾਰਾ ਹੈ। ਜੀ ਸੰਗ ਦਿਆਲ, ਉਹ ਦਇਆ ਦਾ ਘਰ ਵਾਹਿਗੁਰੂ ਹਰ ਜੀਵ ਦੇ ਨਾਲ ਵਸ ਰਿਹਾ ਹੈ। ਇਹ ਗੁਰਮੁਖਾਂ ਦੀ ਅਵਸਥਾ ਹੈ ਵੀ ਉਸ ਵਾਹਿਗੁਰੂ ਨੂੰ ਸਰਵ ਵਿਆਪਕ ਵੀ ਸਮਝਦੇ ਨੇ ਅਤੇ ਫਿਰ ਉਹ ਇਹ ਵੀ ਸਮਝਦੇ ਨੇ ਜੀ ਸੰਗ ਦਿਆਲ, ਉਹ ਵਾਹਿਗੁਰੂ ਸਾਡੇ ਜੀਵ ਦੇ ਨਾਲ ਵੀ, ਸਾਡੀ ਜਿੰਦ ਜਾਨ ਦੇ ਨਾਲ ਵੀ, ਸਾਡੇ ਮਨ ਆਤਮਾ ਦੇ ਨਾਲ ਵੀ ਉਹੀ ਵਸ ਰਿਹਾ ਹੈ। ਹਜ਼ੂਰ ਅੱਗੇ ਫਰਮਾਉਂਦੇ ਹਨ,
ਕਹੋ ਨਾਨਕ ਸਾ ਕਥਨੀ ਸਾਰ, ਮਾਨ ਲੇਤ ਜਿਸ ਸਿਰਜਨਹਾਰ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਥਨੀ ਕਿਹੜੀ ਸ੍ਰੇਸ਼ਟ ਹੈ? ਕਿਉਂਕਿ ਆਦਮੀ ਕੋਈ ਆਮ ਸਾਧਾਰਨ ਗੱਲਾਂ ਵੀ ਕਰਦਾ ਹੈ, ਕਈ ਸਟੇਜ ਦੇ ਉੱਤੇ ਖਲੋ ਕੇ ਵੀ ਪ੍ਰਚਾਰ ਕਰਦੇ ਨੇ, ਕੋਈ ਗੁਰੂ ਮਹਾਰਾਜ ਦੀ ਤਾਬਿਆਂ ਵਿੱਚ ਬੈਠ ਕੇ ਕਥਾ ਵਿਚਾਰ ਵੀ ਕਰਦਾ ਹੈ, ਪਰ ਕਥਨੀ ਸ੍ਰੇਸ਼ਟ ਕਿਹੜੀ ਹੈ? ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਜਵਾਬ ਦਿੰਦੇ ਹਨ, ਕਹੋ ਨਾਨਕ ਸਾ ਕਥਨੀ ਸਾਰ। ਗੁਰਮੁਖੋ, ਉਹ ਕਥਨੀ ਸਭ ਤੋਂ ਸ੍ਰੇਸ਼ਟ ਹੈ, ਉਹ ਕਥਾ ਵਾਰਤਾ ਸਭ ਤੋਂ ਉੱਤਮ ਹੈ। ਮਾਨ ਲੇਤ ਜਿਸ ਸਿਰਜਣਹਾਰ, ਜਿਸ ਨੂੰ ਸਿਰਜਣਹਾਰ ਉਹ ਪਰਮ ਪਿਤਾ ਵਾਹਿਗੁਰੂ ਪਰਮੇਸ਼ਰ ਮੰਨ ਲਵੇ। ਮੰਨ ਲੈਣ ਤੋਂ ਮੁਰਾਦ ਹੈ ਜਿਸ ਨੂੰ ਪ੍ਰਵਾਨ ਕਰ ਲਵੇ, ਜਿਹੜੀ ਵਾਹਿਗੁਰੂ ਨੂੰ ਪਾ ਜਾਵੇ ਉਹ ਸਭ ਤੋਂ ਕਥਨੀ ਸ੍ਰੇਸ਼ਟ ਹੈ।
ਗੌੜੀ ਮਹੱਲਾ ਪੰਜਵਾਂ, ਨਿਤ ਪ੍ਰਤ ਨਾਵਣ ਰਾਮ ਸਰ ਕੀਜੈ, ਝੋਲ ਮਹਾਰਸ ਹਰ ਅੰਮ੍ਰਿਤ ਪੀਜੈ ਰਹਾ।
ਲਓ ਹੁਣ ਇਹ ਜਿਹੜਾ ਅਗਲਾ ਸ਼ਬਦ ਹੈ ਇਹਦੀ ਇਤਿਹਾਸਕ ਪੱਖ ਤੋਂ ਉਥਾਨਕਾ ਪ੍ਰਾਚੀਨ ਵਿਦਵਾਨ ਤੇ ਮਹਾਂਪੁਰਖੇ ਦੱਸਦੇ ਸਨ। ਜਦੋਂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਸੰਪਾਦਨਾ ਕਰਨੀ ਸੀ ਤਾਂ ਉਸ ਵੇਲੇ ਇੱਕ ਇਕਾਂਤ ਦੇਸ਼ ਦੀ ਭਾਲ ਕੀਤੀ ਗਈ ਔਰ ਉਹ ਸਥਾਨ ਗੁਰਦੁਆਰਾ ਰਾਮਸਰ ਸਾਹਿਬ ਨਿਯਤ ਕੀਤਾ ਗਿਆ ਜਿੱਥੇ ਇੱਕ ਸਰੋਵਰ ਬਣਾਇਆ ਗਿਆ ਅਤੇ ਉਹਦੇ ਆਲੇ ਦੁਆਲੇ ਬੇਰੀਆਂ ਦੇ ਸੰਘਣੇ ਦਰੱਖਤ ਸਨ। ਹੋਰ ਵੀ ਛਾਂ ਦਾ ਸੋਹਣਾ ਪ੍ਰਬੰਧ ਸੀ ਅਤੇ ਉੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤੰਬੂ ਲਗਵਾ ਕੇ ਫੇਰੇ ਸੇਵਾ ਆਰੰਭ ਕੀਤੀ। ਜਦੋਂ ਸ਼੍ਰੀ ਰਾਮਸਰ ਸਾਹਿਬ ਸਰੋਵਰ ਦੀ ਸਿਰਜਣਾ ਹੋਈ ਤਾਂ ਉਹਦੇ ਸੰਬੰਧ ਵਿੱਚ ਇਹ ਸ਼ਬਦ ਉਚਾਰਨ ਕੀਤਾ ਗਿਆ ਹੈ। ਦੂਸਰਾ, ਸਿਧਾਂਤਕ ਪੱਖ ਤੋਂ ਇਹ ਵਾਹਿਗੁਰੂ ਦੇ ਨਾਮ ਦੀ ਮਹਿਮਾ ਹੀ ਉਚਾਰਨ ਕੀਤੀ ਗਈ ਹੈ। ਹਜ਼ੂਰ ਫਰਮਾਉਂਦੇ ਨੇ ਨਿਤ ਪ੍ਰਤ ਨਾਵਨ ਰਾਮਸਰ ਕੀਜੈ। ਗੁਰਮੁਖੋ, ਨਿਤ ਪ੍ਰਤ ਦਾ ਅਰਥ ਹੈ ਨਿਤਾ ਪ੍ਰਤੀ, ਭਾਵ ਹਮੇਸ਼ਾ ਰੋਜ਼ਾਨਾ। ਇਸ ਰਾਮਸਰ ਸਾਹਿਬ ਪਵਿੱਤਰ ਤੀਰਥ ਵਿੱਚ ਸਾਨੂੰ ਇਸ਼ਨਾਨ ਕਰਨਾ ਚਾਹੀਦਾ। ਬਹੁਤ ਸਾਰੇ ਜਿਹੜੇ ਪੁਰਾਤਨ ਗੁਰਸਿੱਖ ਮਾਈ ਭਾਈ ਸਨ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਜ ਸਰੋਵਰ ਨੇ। ਰਾਮਸਰ ਸਾਹਿਬ ਦੂਸਰੇ ਨੰਬਰ 'ਤੇ ਬਿਬੇਕ ਸਰ, ਤੀਸਰੇ ਨੰਬਰ 'ਤੇ ਕੌਲ ਸਰ, ਚੌਥੇ ਨੰਬਰ 'ਤੇ ਸੰਤੋਖ ਸਰ, ਪੰਜਵੇਂ ਨੰਬਰ 'ਤੇ ਅੰਮ੍ਰਿਤਸਰ ਸਾਹਿਬ ਸਰੋਵਰ ਹੈ। ਅਤੇ ਜਿਹੜੇ ਪੁਰਾਤਨ ਗੁਰਸਿੱਖ ਸਨ ਉਹ ਅੰਮ੍ਰਿਤ ਵੇਲੇ ਉੱਠ ਕੇ ਪੰਜਾਂ ਸਰੋਵਰਾਂ ਦੀ ਇਸ਼ਨਾਨ ਕਰਦੇ ਸਨ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਬਈ ਇਹਨਾਂ ਪੰਜਾਂ ਸਰੋਵਰਾਂ ਦੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਸਿਰਜਣਾ ਕੀਤੀ ਸੀ ਔਰ ਇੱਥੇ ਵਰਦਾਨ ਵੀ ਦਿੱਤੇ ਸਨ। ਹੁਣ ਤਾਂ ਸੰਗਤਾਂ ਚਲੋ ਇਕੱਲੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਇਸ਼ਨਾਨ ਕਰ ਲੈਂਦੀਆਂ ਨੇ ਪਰ ਪੁਰਾਤਨ ਗੁਰਸਿੱਖ ਪੰਜਾਂ ਸਰੋਵਰਾਂ ਦੇ ਵਿੱਚ ਇਸ਼ਨਾਨ ਕਰਦੇ ਸਨ। ਪਹਿਲਾਂ ਰਾਮਸਰ ਸਾਹਿਬ ਜੀ ਤੋਂ ਇਸ਼ਨਾਨ ਆਰੰਭ ਕੀਤਾ ਜਾਂਦਾ ਸੀ, ਦੂਸਰੇ ਨੰਬਰ 'ਤੇ ਬਿਬੇਕ ਸਰ ਉਹ ਨੇੜੇ ਪੈਂਦਾ ਹੈ, ਫਿਰ ਉੱਥੇ ਇਸ਼ਨਾਨ ਕੀਤਾ ਜਾਂਦਾ ਸੀ ਅਤੇ ਫਿਰ ਕੌਲਸਰ ਸਾਹਿਬ ਜਿੱਥੇ ਬਾਬਾ ਅਟਲ ਸਾਹਿਬ ਜੀ ਦਾ ਗੁਰਦੁਆਰਾ ਹੈ ਉਹ ਮਾਤਾ ਕੌਲਾਂ ਦੀ ਯਾਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਰੋਵਰ ਬਣਾਇਆ ਸੀ ਔਰ ਉੱਥੇ ਵੀ ਇਸ਼ਨਾਨ। ਚੌਥੇ ਨੰਬਰ 'ਤੇ ਸੰਤੋਖ ਸਰ ਜਿੱਥੇ ਸੰਤੋਖਾ ਯੋਗੀ ਨਿਕਲਿਆ ਸੀ ਅਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਉਹਦੀ ਬ੍ਰਹਮ ਗਿਆਨ ਦਾ ਉਪਦੇਸ਼ ਦੇ ਕੇ ਕਲਿਆਣ ਕੀਤੀ, ਉਹ ਅਸਥਾਨ ਸੰਤੋਖਸਰ ਸਾਹਿਬ ਹੈ। ਅਤੇ ਪੰਜਵੇਂ ਨੰਬਰ 'ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦਾ ਇਸ਼ਨਾਨ ਹੈ ਪਰ ਇੱਥੇ ਰਾਮਸਰ ਦੀ ਗੱਲ ਹੈ। ਨਿਤ ਪ੍ਰਤ ਨਾਵਨ ਰਾਮਸਰ ਕੀਜੈ। ਗੁਰੂ ਮਹਾਰਾਜ ਕਹਿੰਦੇ ਭਾਈ ਗੁਰਸਿੱਖੋ, ਤੁਸੀਂ ਹਮੇਸ਼ਾ ਲਈ ਸ਼੍ਰੀ ਰਾਮਸਰ ਸਾਹਿਬ ਤੀਰਥ ਵਿੱਚ ਇਸ਼ਨਾਨ ਕਰੋ। ਝੋਲ ਮਹਾਰਸ ਹਰ ਅੰਮ੍ਰਿਤ ਪੀਜੈ, ਅਤੇ ਨਾਲ ਹੀ ਝੋਲ ਦਾ ਅਰਥ ਹੈ ਵੀ ਪਾਣੀ ਹਿਲਾ ਕੇ, ਕਿਉਂਕਿ ਕਈ ਵਾਰੀ ਪਾਣੀ ਉੱਤੇ ਉਹ ਬੂਰ ਆ ਜਾਂਦਾ, ਬਿਰਸ਼ਾਂ ਦੇ ਪੱਤਰੇ, ਕਿਉਂਕਿ ਉੱਥੇ ਬੇਰੀ ਦੇ ਦਰਖਤ ਵੀ ਸਨ, ਪੱਤਰੇ ਵੀ ਡਿੱਗ ਪੈਂਦੇ ਨੇ। ਸਤਿਗੁਰੂ ਕਹਿੰਦੇ ਨੇ ਝੋਲ ਮਹਾਰਸ ਹਰ ਅੰਮ੍ਰਿਤ ਪੀਜੈ, ਉੱਤੋਂ ਝੋਲ ਦਾ ਅਰਥ ਹੈ ਹਿਲਾ ਕੇ, ਉਹ ਪੱਤਿਆਂ ਨੂੰ ਬੋਰ ਨੂੰ ਪਾਸੇ ਹਟਾ ਕੇ, ਜਿਹੜਾ ਉਹਦੇ ਵਿੱਚ ਅੰਮ੍ਰਿਤ ਵਰਗਾ ਪਰਮ ਰਸ ਹੈ, ਅੰਮ੍ਰਿਤ ਵਰਗਾ ਮਿੱਠਾ ਜਲ ਹੈ, ਉਹਨੂੰ ਪਾਈ ਛਕੋ, ਨਾਲੇ ਇਸ਼ਨਾਨ ਕਰੋ ਅਤੇ ਨਾਲੇ ਚੂੜਾ ਲਵੋ। ਇਹ ਦੋਵੇਂ ਗੱਲਾਂ ਗੁਰੂ ਮਹਾਰਾਜ ਨੇ ਸਾਨੂੰ ਇੱਥੇ ਸਮਝਾਈਆਂ ਨੇ। ਅਤੇ ਦੂਸਰਾ, ਇਹਦਾ ਅਰਥ ਸਿਧਾਂਤਕ ਪੱਖ ਤੋਂ ਇਹ ਵੀ ਹੈ, ਨਿਤ ਪ੍ਰਤ ਨਾਵਨ ਰਾਮਸਰ ਕੀਜੈ। ਗੁਰਮੁਖੋ, ਹਮੇਸ਼ਾ ਲਈ ਸਾਨੂੰ ਰਾਮਸਰ ਦਾ ਅਰਥ ਹੈ ਵੀ ਉਸ ਵਾਹਿਗੁਰੂ ਦੇ ਸਰ ਸਰੋਵਰ ਦੇ ਵਿੱਚ, ਭਾਵ ਨਾਮ ਦੇ ਸਰੋਵਰ ਵਿੱਚ ਇਸ਼ਨਾਨ ਕਰਨਾ ਚਾਹੀਦਾ। ਝੋਲ ਮਹਾਰਸ ਹਰ ਅੰਮ੍ਰਿਤ ਪੀਜੈ, ਅਤੇ ਨਾਲ ਹੀ ਝੋਲ ਦਾ ਅਰਥ ਹੈ ਹਿਲਾ ਕੇ। ਇਹਦਾ ਮਤਲਬ ਇਹ ਹੈ ਜਿੱਥੇ ਨਾਮ ਦਾ ਸਰੋਵਰ ਹੈ ਉੱਥੇ ਨਾਲ ਵਿਸ਼ਿਆਂ ਦਾ ਬੋਰ ਵੀ ਆਇਆ ਹੋਇਆ। ਇਹ ਵਿਸ਼ਿਆਂ ਦੇ ਬੋਰ ਨੂੰ ਝੋਲ ਦਾ ਅਰਥ ਹੈ ਪਰੇ ਹਟਾ ਕੇ, ਅਤੇ ਮਹਾਰਸ ਹਰ ਅੰਮ੍ਰਿਤ ਪੀਜਾ, ਜਿਹੜਾ ਅੰਮ੍ਰਿਤ ਵਾਹਿਗੁਰੂ ਦੇ ਨਾਮ ਦੇ ਅੰਮ੍ਰਿਤ ਦਾ ਮਹਾਰਸ ਹੈ, ਬਹੁਤ ਮਿੱਠਾ ਪਰਮ ਰਸ ਹੈ, ਉਹਨੂੰ ਪਾਈ ਪੀਣਾ ਚਾਹੀਦਾ ਹੈ। ਪ੍ਰਤੱਖ ਵੀ ਰਾਮਸਰ ਤੀਰਥ ਵਿੱਚ ਇਸ਼ਨਾਨ ਕਰਨ ਵਾਲੀ ਇਸ਼ਾਰਾ ਹੈ ਅਤੇ ਨਾਲ ਚੂੜਾ ਲੈਣ ਦਾ, ਅਤੇ ਸਿਧਾਂਤ ਰੂਪ ਦੇ ਵਿੱਚ ਵਾਹਿਗੁਰੂ ਦੇ ਨਾਮ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਵੀ ਕਰਨਾ ਹੈ ਤੇ ਫਿਰ ਉਸ ਨਾਮ ਦੇ ਉਸ ਮਹਾਨ ਅੰਮ੍ਰਿਤ ਰਸ ਨੂੰ ਝੋਲ ਕੇ ਪੀਣਾ ਵੀ ਹੈ।
ਨਿਰਮਲ ਉਦਕ ਗੋਬਿੰਦ ਕਾ ਨਾਮ, ਮੱਜਨ ਕਰਤ ਪੂਰਨ ਸਭ ਕਾਮ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਨਾਮ ਦੀ ਮਹਿਮਾ ਪ੍ਰਗਟ ਕਰਦੇ ਨੇ, ਨਿਰਮਲ ਉਦਕ ਗੋਬਿੰਦ ਕਾ ਨਾਮ। ਹੁਣ ਇੱਥੇ ਨਾਮ ਦੀ ਗੱਲ ਆ ਗਈ ਗੁਰਮੁਖੋ, ਜਿਹੜਾ ਗੋਬਿੰਦ ਦਾ ਨਾਮ ਹੈ ਨਿਰਮਲ ਉਦਕ, ਉਦੋਂ ਕਹਿੰਦੇ ਨੇ ਜਲ ਨੂੰ, ਪਾਣੀ ਨੂੰ, ਉਹ ਬਹੁਤ ਪਵਿੱਤਰ ਜਲ ਹੈ। ਅਸਲੀ ਪਰਮੇਸ਼ਰ ਦਾ ਨਾਮ ਹੀ ਪਵਿੱਤਰ ਜਲ ਹੈ। ਮੱਜਨ ਕਰਤ ਪੂਰਨ ਸਭ ਕਾਮ, ਜਿਹੜਾ ਨਾਮ ਦੇ ਅੰਮ੍ਰਿਤ ਜਲ ਵਿੱਚ ਇਸ਼ਨਾਨ ਕਰਦਾ ਹੈ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਪੂਰਨ ਸਭ ਕਾਮ, ਉਹਦੀਆਂ ਸਾਰੀਆਂ ਕਾਮਨਾਵਾਂ ਪੂਰਨ ਹੋ ਜਾਂਦੀਆਂ ਹਨ।
ਸੰਤ ਸੰਗ ਤਹਿ ਗੋਸ਼ਟ ਹੋਏ, ਕੋਟ ਜਨਮ ਕੇ ਕਿਲ ਵਿਖ ਖੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸ਼੍ਰੀ ਰਾਮਸਰ ਸਾਹਿਬ ਵਿਖੇ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਦੀ ਸਿਰਜਣਾ ਕਰ ਰਹੇ ਸਨ, ਉਸ ਵੇਲੇ ਕਈ ਮਹਾਂਪੁਰਖ ਵੀ ਆਉਂਦੇ, ਉਹਨਾਂ ਨਾਲ ਉੱਥੇ ਵਿਚਾਰਾਂ ਵੀ ਹੁੰਦੀਆਂ। ਜਿਵੇਂ ਐਸਾ ਵੀ ਪ੍ਰਸੰਗ ਆਉਂਦਾ ਹੈ ਕਿ ਭਗਤ ਵੀ ਗੁਰੂ ਮਹਾਰਾਜ ਦੇ ਕੋਲ ਉੱਥੇ ਆਉਂਦੇ ਸਨ, ਉਸ ਚੀਜ਼ ਵੱਲ ਇਹ ਇਸ਼ਾਰਾ ਹੈ। ਸੰਤ ਸੰਗ ਤੈਂ ਗੋਸ਼ਟ ਹੋਏ, ਉੱਥੇ ਜਿਹੜੇ ਸੰਤ ਮਹਾਂਪੁਰਖ ਨੇ, ਜਿਨ੍ਹਾਂ ਸੰਤਾਂ ਭਗਤਾਂ ਮਹਾਂਪੁਰਖਾਂ ਦੀ ਬਾਣੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਗਈ ਹੈ, ਉਹ ਭਗਤ ਆ ਕੇ ਵੀ ਸਤਿਗੁਰੂ ਮਹਾਰਾਜ ਦੇ ਨਾਲ ਉੱਥੇ ਗਿਆਨ ਗੋਸ਼ਟ ਕਰਦੇ ਸਨ। ਇਸੇ ਲਈ ਸਤਿਗੁਰੂ ਕਹਿੰਦੇ ਨੇ ਸੰਤ ਸੰਗ ਤੈਂ ਗੋਸ਼ਟ ਹੋਏ, ਉੱਥੇ ਮਹਾਂਪੁਰਖਾਂ ਦੇ ਨਾਲ ਪਾਈ ਗਿਆਨ ਚਰਚਾ ਵੀ ਹੁੰਦੀ ਹੈ, ਅਤੇ ਜਿਹੜਾ ਉਸਨੂੰ ਬੈਠ ਕੇ ਸੁਣਦਾ ਹੈ, ਕੋਟ ਜਨਮ ਕੇ ਕਿਲ ਵਿਖ ਤੋਏ, ਉਹ ਕਰੋੜਾਂ ਜਨਮਾਂ ਦੇ ਉਸਦੇ ਕਿਲ ਵਿਖ ਦਾ ਅਰਥ ਹੈ ਜਿਹੜੇ ਵੱਡੇ ਪਾਪ ਨੇ ਧੋਤੇ ਜਾਂਦੇ ਹਨ।
ਸਿਮਰਹਿ ਸਾਧ ਕਰੇ ਆਨੰਦ, ਮਨ ਤਨ ਰਵਿਆ ਪਰਮਾਨੰਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਿਮਰਹਿ ਸਾਧ ਕਰਹਿ ਆਨੰਦ, ਜਿਹੜੇ ਸਾਧੂ ਲੋਕ ਨੇ ਉੱਥੇ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਕਈ ਹੁਣ ਵੀ ਪ੍ਰੇਮੀ ਉੱਥੇ ਸ਼੍ਰੀ ਰਾਮਸਰ ਸਾਹਿਬ ਜਾ ਕੇ, ਜਿੱਥੇ ਉਹ ਬੇਰੀ ਦਾ ਦਰਖਤ ਹੈ, ਜਿਸ ਬੇਰੀ ਦੇ ਬਿਰਸ਼ ਹੇਠਾਂ ਬੈਠ ਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਨੀ ਸਾਹਿਬ ਬਾਣੀ ਉਚਾਰਨ ਕੀਤੀ, ਉਹ ਯਾਦਗਾਰ ਜਿਉਂਦੀ ਤਿਉਂ ਹਾਲੇ ਤੱਕ ਕਾਇਮ ਰੱਖੀ ਗਈ ਹੈ। ਇਹ ਵੀ ਸਤਿਗੁਰੂ ਦਾ ਸ਼ੁਕਰ ਹੈ, ਨਹੀਂ ਤਾਂ ਕਈ ਪੁਰਾਤਨ ਯਾਦਗਾਰਾਂ ਕਾਰ ਸੇਵਾ ਦੇ ਨਾਂ ਹੇਠਾਂ ਮਿਟਾਈਆਂ ਵੀ ਜਾ ਰਹੀਆਂ ਨੇ। ਪਰ ਉਹ ਬੇਰੀ ਦਾ ਦਰਖਤ ਮੌਜੂਦ ਹੈ, ਕਈ ਪ੍ਰੇਮੀ ਉੱਥੇ ਬੈਠ ਕੇ ਕੋਈ ਸੁਖਮਨੀ ਸਾਹਿਬ ਦੇ ਪਾਠ ਕਰਦੇ ਹਨ ਅਤੇ ਕਈ ਹੋਰ ਸਿਮਰਨ ਵੀ ਕਰਦੇ ਨੇ। ਹਜ਼ੂਰ ਕਹਿੰਦੇ ਨੇ ਸਿਮਰੈ ਸਾਧ ਕਰਹਿ ਆਨੰਦ, ਉੱਥੇ ਬੈਠ ਕੇ ਜਿਹੜੇ ਸਾਧੂ ਮਹਾਤਮਾ ਲੋਕ ਨੇ ਸਿਮਰਨ ਵੀ ਕਰਦੇ ਨੇ ਅਤੇ ਨਾਲੇ ਆਨੰਦ ਵੀ ਮਾਣਦੇ ਹਨ। ਮਨ ਤਨ ਰਵਿਆ ਪਰਮਾਨੰਦ, ਕਿਉਂਕਿ ਉਹਨਾਂ ਦੇ ਮਨ ਅਤੇ ਤਨ ਦੇ ਵਿੱਚ ਉਹ ਪਰਮ ਆਨੰਦ, ਜੋ ਬਹੁਤ ਵੱਡਾ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਉਹਨਾਂ ਦੇ ਅੰਦਰ ਵਸ ਰਿਹਾ ਹੈ।
ਜਿਸ ਹੈ ਪ੍ਰਾਪਤ ਹਰ ਚਰਨ ਨਿਧਾਨ, ਨਾਨਕ ਦਾਸ ਤਿਸ ਹੈ ਕੁਰਬਾਨ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਹੈ ਪ੍ਰਾਪਤ ਹਰ ਚਰਨ ਨਿਧਾਨ, ਗੁਰਮੁਖੋ ਜਿਸ ਗੁਰਸਿੱਖ ਮਾਈ ਭਾਈ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦਾ ਨਿਧਾਨ ਖਜ਼ਾਨਾ, ਚਰਨਾਂ ਦਾ ਖਜ਼ਾਨਾ ਭਾਵ ਹੈ ਨਾਮ ਦਾ ਖਜ਼ਾਨਾ, ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ, ਕਿਉਂਕਿ ਨਾਮ ਦੇ ਵਿੱਚ ਸਾਰੀਆਂ ਵਡਿਆਈਆਂ ਨੇ, ਨਾਮ ਦੇ ਵਿੱਚ ਸਾਰੇ ਗੁਣ ਵੀ ਹਨ ਅਤੇ ਸ਼ਕਤੀਆਂ ਵੀ ਭਰਪੂਰ ਨੇ। ਰਿੱਧ ਸਿੱਧ ਨਾਵੈ ਕੀ ਦਾਸੀ ਹੈ, ਇਸੇ ਲਈ ਹਜ਼ੂਰ ਕਹਿੰਦੇ ਨੇ ਜਿਸ ਨੂੰ ਉਸ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ, ਵੀ ਅਸੀਂ ਦਾਸ ਉਸ ਤੋਂ ਕੁਰਬਾਨ ਜਾਂਦੇ ਹਾਂ।
ਗੌੜੀ ਮਹਲਾ ਪੰਜਵਾਂ, ਸੋ ਕਿਛ ਕਰ ਜਿਤ ਮੈਲ ਨਾ ਲਾਗੈ, ਹਰ ਕੀਰਤਨ ਮਹਿ ਇਹੋ ਮਨ ਜਾਗੈ ਰਹਾਉ।
ਸਾਹਿਬ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰੋ, ਉਪਦੇਸ਼ ਦਿਓ। ਇਸ ਪਾਵਨ ਸ਼ਬਦ ਦੀਆਂ ਜੋ ਅਖੀਰਲੀਆਂ ਪੰਕਤੀਆਂ ਨੇ, ਉੱਥੋਂ ਇਹ ਗੱਲ ਸਪਸ਼ਟ ਹੁੰਦੀ ਹੈ, ਸੋ ਬੈਸਨੋ ਹੈ ਅਪਰ ਅਪਾਰ, ਕਹੋ ਨਾਨਕ ਜਿਨ ਤਜੇ ਬੇਕਾਰ। ਕੋਈ ਵੈਸ਼ਨਵ ਸਾਧੂ ਸਤਿਗੁਰੂ ਦੇ ਪਾਸ ਆਇਆ, ਉਸਨੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਨੂੰ ਕਿਰਪਾ ਕਰੋ, ਉਪਦੇਸ਼ ਦਿਓ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੈਸ਼ਨੋ ਨੂੰ ਉਪਦੇਸ਼ ਦਿੱਤਾ ਹੈ ਅਤੇ ਨਾਲ ਇਹ ਦੱਸਿਆ ਵੀ ਅਸਲੀ ਵੈਸ਼ਨੋ ਕੌਣ ਹੈ। ਕੇਵਲ ਸ਼ਾਕਾਹਾਰੀ ਨੂੰ ਹੀ ਵੈਸ਼ਨੋ ਨਹੀਂ ਕਿਹਾ ਜਾ ਸਕਦਾ। ਅਸਲੀ ਵੈਸ਼ਨੋ ਉਹ ਹੈ ਕਹੋ ਨਾਨਕ ਜਨ ਤਜੇ ਵਿਕਾਰ, ਜਿਹਨੇ ਵਿਕਾਰ ਵੀ ਛੱਡ ਦਿੱਤੇ ਨੇ। ਲਓ ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਨੇ ਸੋ ਕਿਸ਼ ਕਾਰਜਿਤ ਮੈਲ ਨਾ ਲੱਗੇ। ਉਸ ਵੈਸ਼ਨੋ ਸਾਧੂ ਨੂੰ ਕਹਿੰਦੇ ਨੇ ਭਾਈ ਉਹ ਕੰਮ ਕਰ ਜਿਸ ਕਰਕੇ ਤੈਨੂੰ ਮੈਲ ਨਾ ਲੱਗੇ। ਇਹਦਾ ਮਤਲਬ ਇਹ ਹੈ ਤੂੰ ਉਹ ਨਿਰਮਾਣ ਹੋ ਕੇ ਅਤੇ ਨਿਸਕਾਮ ਹੋ ਕੇ ਸੇਵਾ ਅਤੇ ਭਗਤੀ ਦਾ ਕੰਮ ਕਰ ਜਿਸ ਕਰਕੇ ਤੇਰੇ ਮਨ ਨੂੰ ਹਉਮੈ ਹੰਕਾਰ ਦੀ ਮੈਲ ਨਾ ਲੱਗੇ। ਹਰ ਕੀਰਤਨ ਮੈਂ ਇਹੋ ਮਨ ਜਾਗੈ ਅਤੇ ਤੇਰਾ ਇਹ ਮਨ ਵਾਹਿਗੁਰੂ ਦੇ ਕੀਰਤਨ ਦੇ ਵਿੱਚ ਜਾਗ ਪਵੇ। ਕਿਉਂਕਿ ਹੁਣ ਤਾਂ ਸਾਡਾ ਮਨ ਸੁੱਤਾ ਹੋਇਆ ਹੈ ਨਾ, ਮਨ ਸੋਇਆ ਮਾਇਆ ਬਿਸਮਾਦ, ਅਤੇ ਜਾਗਣ ਦੀ ਨਿਸ਼ਾਨੀ ਇਹ ਹੈ ਜਾਗਣਾ ਜਾਗਣ ਨਿਕਾ ਹਰ ਕੀਰਤਨ ਮੈਂ ਜਾਗਣਾ, ਵੀ ਜਦੋਂ ਆਪਾਂ ਕੀਰਤਨ ਬੈਠ ਕੇ ਸੁਣੀਏ ਅਤੇ ਮਨ ਨੂੰ ਆਲਸ ਨਾ ਆਵੇ, ਇਹ ਸਭ ਤੋਂ ਅੱਛਾ ਜਾਗਣਾ ਹੈ। ਹਜ਼ੂਰ ਕਹਿੰਦੇ ਨੇ ਭਾਈ ਉਹ ਕੰਮ ਕਰ ਜਿਸ ਕਰਕੇ ਤੇਰੇ ਮਨ ਨੂੰ ਮੈਲ ਨਾ ਲੱਗੇ। ਉਹ ਕੰਮ ਕਿਹੜਾ ਹੈ? ਉਹ ਹੈ ਵਾਹਿਗੁਰੂ ਦਾ ਨਾਮ ਜਪਣਾ, ਅਤੇ ਦੂਸਰੇ ਨੰਬਰ 'ਤੇ ਹਰ ਕੀਰਤਨ ਮੈਂ ਇਹੋ ਮਨ ਜਾਗੈ, ਅਤੇ ਵਾਹਿਗੁਰੂ ਦੇ ਕੀਰਤਨ ਵਿੱਚ ਤੇਰਾ ਮਨ ਜਾਗ ਪਵੇ, ਤੈਨੂੰ ਉਹ ਮਹਾਨ ਐਸਾ ਨਿਰਮਲ ਕਰਮ ਕਰਨਾ ਚਾਹੀਦਾ ਹੈ।
ਏਕੋ ਸਿਮਰ ਨਾ ਦੂਜਾ ਭਾਉ, ਸੰਤ ਸੰਗ ਜਪ ਕੇਵਲ ਨਾਉ।
ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਏਕੋ ਸਿਮਰ, ਉਸ ਵੈਸ਼ਨੂੰ ਸਾਧੂ ਨੂੰ ਉਪਦੇਸ਼ ਹੈ ਭਾਈ ਤੂੰ ਇੱਕ ਵਾਹਿਗੁਰੂ ਦਾ ਸਿਮਰਨ ਕਰ। ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਨਾ ਦੂਜਾ ਪਾਓ, ਹੋਰ ਕਿਸੇ ਦੂਜੇ ਪਾਸੇ ਪ੍ਰੇਮ ਨਾ ਕਰ। ਕਿਸੇ ਸੰਸਾਰਕ ਵਸਤੂ ਨਾਲ ਕਿਸੇ ਦੇਵੀ ਦੇਵਤੇ ਦੇ ਨਾਲ ਬਿਲਕੁਲ ਮੋਹ ਪਿਆਰ ਨਾ ਕਰ, ਇੱਕ ਵਾਹਿਗੁਰੂ ਦਾ ਸਿਮਰਨ ਕਰ। ਸੰਤ ਸੰਗ ਜਪ ਕੇਵਲ ਨਾਉ, ਉਹ ਕਿਹੜਾ ਕੰਮ ਹੈ ਸੋ ਕਿਸ਼ ਕਰਜਿਤ ਮੈਲ ਨਾ ਲੱਗੈ। ਉਹ ਸੰਤਾਂ ਦੀ ਸੰਗਤ ਨਾਲ ਮਿਲ ਕੇ ਜਪ ਕੇਵਲ ਨਾਉ, ਕੇਵਲ ਦਾ ਅਰਥ ਹੈ ਨਿਰੋਲ ਵਾਹਿਗੁਰੂ ਦੇ ਨਾਮ ਨੂੰ ਜਪ, ਕਿਉਂਕਿ ਨਾਮ ਜਪਣਾ ਹੀ ਸਭ ਤੋਂ ਨਿਰਮਲ ਕਰਮ ਹੈ। ਨਾਮ ਜਪ ਕੇ ਹੀ ਸਭ ਮਨ ਦੀਆਂ ਮੈਲਾਂ ਧੋਤੀਆਂ ਜਾਂਦੀਆਂ ਹਨ।
ਕਰਮ ਧਰਮ ਨੇਮ ਬ੍ਰਤ ਪੂਜਾ, ਪਾਰ ਬ੍ਰਹਮ ਬਿਨ ਜਾਨ ਨਾ ਦੂਜਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਐ ਵੈਸ਼ਨੂ ਤੂੰ ਜਿਹੜੇ ਧਰਮ ਦੇ ਕੰਮ ਕਰ ਰਿਹਾ ਹੈ ਤੇ ਕਈ ਤਰ੍ਹਾਂ ਦੇ ਨੇਮ ਵੀ ਧਾਰਨ ਕੀਤੇ ਨੇ, ਵਰਤ ਵੀ ਰੱਖਦਾ ਹੈ, ਪੂਜਾ ਵੀ ਕਰਦਾ ਹੈ, ਪਰ ਇਹ ਸਭ ਕੁਝ ਤੇਰਾ ਸਫਲ ਤਾਂ ਹੈ ਜੇ ਇੱਕ ਵਾਹਿਗੁਰੂ ਤੇ ਭਰੋਸਾ ਰੱਖੇ। ਪਾਰ ਬ੍ਰਹਮ ਬਿਨ ਜਾਨ ਨਾ ਦੂਜਾ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ ਦੂਜੇ ਨੂੰ ਬਿਲਕੁਲ ਨਾ ਕੁਛ ਸਮਝ। ਜਦੋਂ ਇਹ ਤੇਰੀ ਭਾਵਨਾ ਇਹ ਤੇਰਾ ਭਰੋਸਾ ਬਣ ਜਾਵੇਗਾ ਕਿ ਵਾਹਿਗੁਰੂ ਪਰਮੇਸ਼ਰ ਵਰਗਾ ਹੋਰ ਕੋਈ ਵੀ ਨਹੀਂ ਹੈ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੂ ਆਂਕ ਤੇਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਬੇਦ ਸਭ ਹੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੁਹੇ ਬਖਾਨਿਓ। ਜਦੋਂ ਇਹ ਵਾਹਿਗੁਰੂ ਤੇ ਭਰੋਸਾ ਹੋ ਗਿਆ ਨਾ, ਫਿਰ ਤੇਰੇ ਧਰਮ ਕਰਮ ਨੇਮ ਬ੍ਰਤ ਪੂਜਾ ਆਦਿ ਕਰਮ ਕੀਤੇ ਸਫਲ ਹੋ ਸਕਦੇ ਨੇ, ਅਥਵਾ ਕਰਮ ਧਰਮ ਨੇਮ ਬ੍ਰਤ ਪੂਜਾ ਪਾਰ ਬ੍ਰਹਮ ਬਿਨ ਜਾਨ ਨਾ ਦੂਜਾ। ਤੂੰ ਉਸ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਦੂਜੇ ਨੂੰ ਨਾ ਕੁਛ ਸਮਝ ਅਤੇ ਬਾਕੀ ਉਸਦਾ ਸਿਮਰਨ ਕਰ। ਇਹੀ ਤੇਰਾ ਕਰਮ ਹੈ, ਇਹੀ ਤੇਰਾ ਧਰਮ ਹੈ, ਇਹੀ ਤੇਰਾ ਨੇਮ ਹੈ, ਇਹੀ ਤੇਰਾ ਵਰਤ ਹੈ, ਇਹੀ ਤੇਰੀ ਪੂਜਾ ਹੈ।
ਤਾਂ ਕੀ ਪੂਰਨ ਹੋਈ ਕਾਲ, ਜਾ ਕੀ ਪ੍ਰੀਤ ਆਪਣੇ ਪ੍ਰਭ ਨਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਦੀ ਕੀਤੀ ਹੋਈ ਘਾਲਣਾ ਵੀ ਸੰਪੂਰਨ ਹੋ ਗਈ ਤੇ ਜਿਸ ਦੀ ਆਪਣੇ ਵਾਹਿਗੁਰੂ ਦੇ ਨਾਲ ਪ੍ਰੀਤੀ ਬਣ ਗਈ ਹੈ।
ਸੋ ਵੈਸ਼ਨੋ ਹੈ ਅਪਰ ਅਪਾਰ, ਕਹੋ ਨਾਨਕ ਜਿਨ ਤਜੇ ਬੇਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੰਤਲੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ ਗੁਰਮੁਖੋ ਉਹ ਅਸਲੀ ਵੈਸ਼ਨੋ ਹੈ ਅਤੇ ਉਸਦੀ ਮਹਿਮਾ ਵੀ ਅਪਰ ਅਪਾਰ ਹੈ। ਕਹੋ ਨਾਨਕ ਜਿਨ ਤਜੇ ਬੇਕਾਰ, ਜਿਸਨੇ ਪਾਈ ਵਿਕਾਰ ਛੱਡ ਦਿੱਤੇ ਨੇ। ਇਹਨਾਂ ਵਿਕਾਰਾਂ ਨੂੰ ਛੱਡਣਾ ਹੀ ਔਖਾ ਹੈ ਨਾ। ਆਦਮੀ ਘਰ ਵੀ ਛੱਡ ਸਕਦਾ ਹੈ, ਪਰਿਵਾਰ ਨੂੰ ਵੀ ਛੱਡ ਸਕਦਾ ਹੈ, ਪਰ ਸਤਿਗੁਰੂ ਦੀ ਬਾਣੀ ਵਿੱਚ ਲਿਖਿਆ ਹੈ ਗੁਰੇਹੋ ਤਾਜ ਵਣਖੰਡ ਜਾਈਐ ਚੁਣਖਾਈਐ ਕੰਧਾ, ਅਜਹੋ ਬੇਕਾਰ ਨਾ ਛੋਡੀ ਪਾਪੀ ਮਨ ਮੰਦਾ। ਵਿਕਾਰਾਂ ਨੂੰ ਛੱਡਣਾ ਸਭ ਤੋਂ ਔਖਾ, ਬੰਦਾ ਘਰ ਛੱਡ ਕੇ ਬਾਹਰ ਚਲਿਆ ਜਾ, ਉੱਥੇ ਜਾ ਕੇ ਵਿਕਾਰ ਉੱਠਣਗੇ, ਫਿਰ ਕੀ ਕਰੇਗਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਘਰ ਬਾਹਰ ਛੱਡਣ ਦੀ ਕੋਈ ਲੋੜ ਨਹੀਂ, ਬਲਕਿ ਆਪਣੇ ਘਰ ਦੇ ਵਿੱਚ ਰਹਿ ਕੇ, ਪਰਿਵਾਰ ਦੇ ਵਿੱਚ ਰਹਿ ਕੇ, ਇਸ ਕਿਲੇ ਦੇ ਵਿੱਚ ਲੈ ਕੇ ਆਪਣੇ ਦੁਸ਼ਮਣਾਂ ਦੇ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ। ਹਜ਼ੂਰ ਕਹਿੰਦੇ ਨੇ ਜਿਸਨੇ ਵਿਕਾਰਾਂ ਨੂੰ ਛੱਡ ਦਿੱਤਾ ਹੈ ਉਹ ਅਸਲੀ ਭਾਈ ਵੈਸ਼ਨੂ ਹੈ, ਉਹਦੀ ਮਹਿਮਾ ਵੀ ਅਪਰਪਾਰ ਹੈ।
ਗੌੜੀ ਮਹੱਲਾ ਪੰਜਵਾਂ, ਜੀਵਤ ਛਾੜ ਜਾਹੇ ਦੇਵਾਨ, ਮੋਇਆ ਉਨ ਤੇ ਕੋ ਬਰਸਾਨ।
ਲੋਹਣ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਇਹ ਦੱਸੋ ਵੀ ਇਸ ਮਨੁੱਖ ਨੂੰ ਕਿਹਦੇ ਨਾਲ ਪ੍ਰੇਮ ਕਰਨਾ ਚਾਹੀਦਾ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਸਿਮਰ ਗੋਬਿੰਦ ਮਨ ਤਨ ਤੁਰ ਲਿਖਿਆ, ਕਾਹੂ ਕਾਜ ਨਾ ਆਵਤ ਬਿਖਿਆ ਰਹਾਓ। ਸਤਿਗੁਰੂ ਕਹਿੰਦੇ ਨੇ ਭਾਈ ਤੁਸੀਂ ਗੋਬਿੰਦ ਦਾ ਸਿਮਰਨ ਕਰੋ, ਮਨ ਤਨ ਤੁਰ ਲਿਖਿਆ, ਅਤੇ ਮਨ ਅਤੇ ਤਨ ਦੇ ਵਿੱਚ ਸਿਮਰਨ ਕਰੋ, ਤੁਰ ਲਿਖਿਆ। ਜੇ ਤੁਹਾਡੇ ਤੁਰ ਤੋਂ ਵਾਹਿਗੁਰੂ ਪਰਮੇਸ਼ਰ ਨੇ ਲੇਖ ਲਿਖਿਆ ਹੋਇਆ ਹੈ ਅਤੇ ਤੁਸੀਂ ਮਨ ਤਨ ਕਰਕੇ ਵਾਹਿਗੁਰੂ ਦਾ ਸਿਮਰਨ ਕਰੋ, ਕਾਹੂ ਕਾਜ ਨਾ ਆਵਤ ਬਿਖਿਆ, ਜਿਸ ਮਾਇਆ ਦਾ ਤੁਸੀਂ ਦਿਨ ਰਾਤ ਚਿੰਤਨ ਕਰਦੇ ਹੋ, ਇਸ ਮਾਇਆ ਨੇ ਤੁਹਾਡੇ ਕਿਸੇ ਕੰਮ ਨਹੀਂ ਆਉਣਾ। ਕਿਉਂਕਿ ਸਤਿਗੁਰੂ ਦੇ ਬਚਨ ਹੈ, ਮਾਇਆ ਐਸੀ ਮੋਹਣੀ ਪਾਈ, ਜੇਤੇ ਜੀ ਤੇਤੇ ਡੈਕਾਈ, ਪਰ ਆਉਂਦੇ ਸਮੇਂ ਇਹ ਮਾਇਆ ਕਿਸੇ ਦੇ ਨਾਲ ਵੀ ਨਹੀਂ ਜਾਂਦੀ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜੇ ਤੁਹਾਡੇ ਮੱਥੇ 'ਤੇ ਵਾਹਿਗੁਰੂ ਨੇ ਧੁਰ ਤੋਂ ਲੇਖ ਲਿਖਿਆ ਹੋਇਆ ਹੈ ਤਾਂ ਫਿਰ ਮਨ ਤਨ ਕਰਕੇ ਗੋਬਿੰਦ ਦਾ ਸਿਮਰਨ ਕਰੋ। ਜਾਂ ਕੁਛ ਵਿਦਵਾਨਾਂ ਨੇ ਇਹਦਾ ਅਰਥ ਇਉਂ ਵੀ ਕੀਤਾ ਹੈ, ਸਿਮਰ ਗੋਬਿੰਦ ਮਨ ਤਨ ਤੁਰ ਲਿਖਿਆ, ਤੁਸੀਂ ਗੋਬਿੰਦ ਦਾ ਸਿਮਰਨ ਕਰੋ ਕਿਉਂਕਿ ਮਨ ਅਤੇ ਤਨ ਦੇ ਅੰਦਰ ਧੁਰ ਤੋਂ ਵਾਹਿਗੁਰੂ ਨੇ ਇਹ ਲੇਖ ਲਿਖਿਆ ਹੋਇਆ। ਹਰ ਜੀਵ ਦੇ ਮਨ ਅਤੇ ਤਨ ਦੇ ਅੰਦਰ ਧੁਰੋਂ ਇਹ ਸੰਸਕਾਰ ਪਾਇਆ ਹੋਇਆ ਹੈ ਵੀ ਵਾਹਿਗੁਰੂ ਦਾ ਸਿਮਰਨ ਕਰੋ। ਕਦੇ ਨਾ ਕਦੇ ਹਰ ਬੰਦੇ ਦੇ ਮਨ ਦੇ ਵਿੱਚ ਇਹ ਸੰਕਲਪ ਪੈਦਾ ਹੁੰਦਾ ਹੈ ਵੀ ਆਪਾਂ ਰੱਬ ਦਾ ਨਾਮ ਜਪੀਏ, ਉਹ ਅੰਦਰੋਂ ਹੀ ਸੰਸਕਾਰ ਫੁੱਟਦੇ ਨੇ। ਇਸੇ ਲਈ ਜਿਹੜਾ ਮਨ ਤਨ ਵਿੱਚ ਲਿਖਿਆ ਹੋਇਆ ਇਹ ਵੀ ਅਰਥ ਪੁਰਾਤਨ ਵਿਦਵਾਨ ਕਰਦੇ ਸਨ, ਪਰ ਹੁਣ ਇਹ ਅਰਥ ਇਸ ਤਰ੍ਹਾਂ ਹੀ ਠੀਕ ਢੁਕਦਾ ਹੈ, ਸਿਮਰ ਗੋਬਿੰਦ ਮਨ ਤਨ ਤੁਰ ਲਿਖਿਆ, ਮਨ ਕਰਕੇ ਤਨ ਕਰਕੇ ਗੋਬਿੰਦ ਦਾ ਸਿਮਰਨ ਕਰੋ, ਤੁਰ ਲਿਖਿਆ, ਜੇ ਤੁਹਾਡੇ ਮੱਥੇ 'ਤੇ ਧੁਰ ਤੋਂ ਵਾਹਿਗੁਰੂ ਨੇ ਲੇਖ ਲਿਖਿਆ ਹੋਇਆ ਤਾਂ ਇਹ ਕੰਮ ਕਰੋ, ਕਾਹੂ ਕਾਜ ਨਾ ਆਵਤ ਬਿਖਿਆ, ਜਿਹੜਾ ਮਾਇਆ ਦੇ ਕੰਮ ਨੇ ਇਹ ਕਿਸੇ ਕੰਮ ਨਹੀਂ ਤੁਹਾਡੇ ਆਉਣ ਵਾਲੇ, ਇਹ ਤਾਂ ਸਭ ਕੁਝ ਇੱਥੇ ਹੀ ਛੱਡ ਕੇ ਜਾਣਾ ਪੈਣਾ, ਕਿਨਹੀ ਨਾ ਕਾਜ ਕੀਏ ਮਾਰਾ ਮਾਇਆ ਪੂਰੇ, ਕਿਸੇ ਨੇ ਮਾਇਆ ਦੇ ਕੰਮ ਹੁਣ ਤੱਕ ਤਾਂ ਸੰਪੂਰਨ ਕੀਤੇ ਨਹੀਂ ਅਤੇ ਗਾਂਹ ਕਿਸੇ ਨੇ ਕਰਨੇ ਵੀ ਨਹੀਂ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਜੀਵਤ ਛਾੜ ਜਾਹੇ ਦੇਵਨ, ਮੋਇਆ ਉਨ ਤੇ ਕੋ ਬਰਸਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਜੀਵ ਨੂੰ ਕਹਿੰਦੇ ਨੇ ਦੀਵਾਨੇ, ਕਹਿੰਦੇ ਦੀਵਾਨਾ ਕਹਿੰਦੇ ਨੇ ਪਾਗਲ ਨੂੰ, ਕੰਵਲੇ ਨੂੰ, ਕਹਿੰਦੇ ਉਹ ਇੱਕ ਦੀਵਾਨੇ ਆ, ਉਹ ਪਾਗਲਾ, ਜੀਵਤ ਛਾੜ ਜਾਹੇ, ਦੇਖ ਜਿਹੜੇ ਆਦਮੀ ਪਾਪ ਸੰਸਾਰਕ ਸੰਬੰਧੀ ਨੇ ਜਾਂ ਪਦਾਰਥ ਨੇ, ਕੋਈ ਵੀ ਵਸਤੂ ਜਾਂ ਵਿਅਕਤੀ ਹਮੇਸ਼ਾ ਮਨੁੱਖ ਦੇ ਨਾਲ ਨਹੀਂ ਜੁੜਿਆ ਰਹਿ ਸਕਦਾ। ਹਜ਼ੂਰ ਕਹਿੰਦੇ ਨੇ ਕਮਲੇ ਆ, ਜਿਹੜੇ ਜਿਉਂਦੇ ਜੀ ਛੱਡ ਕੇ ਤੈਨੂੰ ਜਾ ਸਕਦੇ ਨੇ, ਮੋਇਆ ਉਨ ਤੇ ਕੋਬਰ ਸਾਨੇ, ਮਰਨ ਤੋਂ ਬਾਅਦ ਉਹਨਾਂ ਤੋਂ ਕੌਣ ਵਰੋਸਾ ਸਕਦਾ ਹੈ, ਕੌਣ ਕੋਈ ਉਹਨਾਂ ਤੋਂ ਲਾਭ ਲੈ ਸਕਦਾ ਹੈ, ਕੋਈ ਵੀ ਨਹੀਂ ਲੈ ਸਕਦਾ। ਜਿਹੜੇ ਪਦਾਰਥ ਜਿਹੜੇ ਸੰਬੰਧੀ ਜਿਉਂਦੇ ਜੀ ਮਨੁੱਖ ਨੂੰ ਛੱਡ ਕੇ ਜਾ ਸਕਦੇ ਨੇ ਅਤੇ ਮਰਨ ਤੋਂ ਬਾਅਦ ਉਹਨਾਂ ਤੋਂ ਕੌਣ ਵਰੋਸਾ ਸਕਦਾ, ਨਹੀਂ ਵਰੋਸਾ ਸਕਦਾ।
ਸਿਮਰ ਗੋਬਿੰਦ ਮਨ ਤਨ ਧੁਰ ਲਿਖਿਆ, ਕਾਹੂ ਕਾਜ ਨਾ ਆਵਤ ਬਿਖਿਆ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੇ ਧੁਰ ਤੋਂ ਤੁਹਾਡੇ ਮੱਥੇ 'ਤੇ ਕੋਈ ਲੇਖ ਲਿਖਿਆ ਹੋਇਆ ਨਾ, ਫਿਰ ਮਨ ਤਨ ਕਰਕੇ ਗੋਬਿੰਦ ਦਾ ਸਿਮਰਨ ਕਰੋ, ਇਹ ਜਿਹੜੀ ਬਿਖਿਆ ਮਾਇਆ ਹੈ ਕਿਸੇ ਕੰਮ ਨਹੀਂ ਆਉਣੀ, ਇਹਨੇ ਤਾਂ ਇੱਥੇ ਰਹਿ ਜਾਣਾ ਤੇ ਸਿਮਰਨ ਨੇ ਤੁਹਾਡੇ ਨਾਲ ਜਾਣਾ ਹੈ।
ਬਿਖੈ ਠਗੌਰੀ ਜਿਨ ਜਿਨ ਖਾਈ, ਤਾਂ ਕਿ ਤ੍ਰਿਸ਼ਨਾ ਕਬਹੋਂ ਨਾ ਜਾਏ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਹੁਣ ਮਾਇਆ ਦੇ ਬਾਰੇ ਦੱਸਦੇ ਨੇ, ਬਿਖੈ ਠਗੌਰੀ ਇਹ ਵਿਸ਼ਿਆਂ ਦੀ ਠੱਗ ਬੂਟੀ ਹੈ, ਇੱਕ ਐਸੀ ਨਸ਼ੀਲੀ ਦਵਾਈ ਹੈ, ਜਿਸ ਜਿਸ ਨੇ ਖਾਧੀ ਹੈ ਤਾਂ ਕਿ ਤ੍ਰਿਸ਼ਨਾ ਕਬੂ ਨਾ ਜਾਏ, ਉਹਦੀ ਤ੍ਰਿਸ਼ਨਾ ਕਦੇ ਵੀ ਨਹੀਂ ਜਾ ਸਕਦੀ। ਭਾਵ ਜਿਹਨੇ ਵਿਸ਼ਿਆਂ ਦੀ ਠੱਗ ਬੂਟੀ ਖਾ ਲਈ ਹੈ ਨਾ, ਅਤੇ ਉਹਦੇ ਮਨ ਦੀ ਪਿਆਸ ਕਦੇ ਵੀ ਨਹੀਂ ਬੁੱਝ ਸਕਦੀ। ਅੱਖੀਂ ਦੇਖਣਾ ਰੱਜੀਆਂ ਬੋਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਅਤੇ ਹਾਸੇ, ਸਾਦੀ ਜੀਵ ਨਾ ਰੱਜੀਆ ਕਰ ਭੋਗ ਬਲਾਸੇ। ਕੋਈ ਵੀ ਇੰਦਰੀਆ ਵਿਸ਼ਿਆਂ ਦੇ ਵਿੱਚ ਪੈ ਕੇ, ਮਾਇਆ ਦੇ ਰਸਾਂ ਵਿੱਚ ਪੈ ਕੇ ਕੋਈ ਵੀ ਰੱਜਿਆ ਨਹੀਂ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਇਹ ਵਿਸ਼ਿਆਂ ਦੀ ਠੱਗ ਬੂਟੀ ਹੈ, ਜਿਸ ਜਿਸ ਨੇ ਖਾ ਲਈ ਉਹਦੀ ਤ੍ਰਿਸ਼ਨਾ ਕਦੇ ਵੀ ਨਹੀਂ ਖਤਮ ਹੋ ਸਕੀ।
ਦਾਰਨ ਦੁੱਖ ਦੁੱਤਰ ਸੰਸਾਰ, ਰਾਮ ਨਾਮ ਬਿਨ ਕੈਸੇ ਉਤਰਸ ਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸੰਸਾਰ ਇਹ ਦੁੱਤਰ ਦਾ ਅਰਥ ਹੈ, ਬਹੁਤ ਔਖਾ ਤਰਿਆ ਜਾਣ ਵਾਲਾ ਸਾਗਰ ਹੈ। ਦਾਰਨ ਦੁੱਖ, ਇਹਦੇ ਬੜੇ ਬੜੇ ਭਿਆਨਕ ਦੁੱਖ ਨੇ। ਜਿਵੇਂ ਕੋਈ ਆਦਮੀ ਸਮੁੰਦਰ ਵਿੱਚ ਚਲਿਆ ਜਾਵੇ, ਉੱਥੇ ਬੜੇ ਦੁੱਖ ਦੇਖਣੇ ਪੈਂਦੇ ਨੇ। ਇੱਕ ਤਾਂ ਸਮੁੰਦਰ ਦਾ ਪਾਣੀ ਡੂੰਘਾ ਬਹੁਤ ਹੁੰਦਾ, ਉਹਦੇ ਵਿੱਚ ਬੜੀਆਂ ਬੜੀਆਂ ਲਹਿਰਾਂ ਵੀ ਉੱਠਦੀਆਂ ਨੇ, ਜਵਾਰ ਭਾਟੇ ਵੀ ਆਉਂਦੇ ਨੇ, ਅਤੇ ਕਈ ਐਸੇ ਜਲ ਜੰਤੂ ਵੀ ਮਗਰਮੱਛ ਆਦਿਕ ਹੁੰਦੇ ਨੇ, ਉਹਨਾਂ ਦਾ ਵੀ ਬੜਾ ਭਾਰੀ ਦੁੱਖ ਹੁੰਦਾ ਹੈ। ਇਸੇ ਤਰ੍ਹਾਂ ਸੰਸਾਰ ਜਿਸ ਤੋਂ ਤਰਨਾ ਮਨੁੱਖ ਨੂੰ ਬਹੁਤ ਔਖਾ ਹੈ, ਇਹਦੇ ਦੁੱਖ ਵੀ ਬਹੁਤ ਭਿਆਨਕ ਨੇ। ਰਾਮ ਨਾਮ ਬਿਨ ਕੈਸੀ ਉਤਰਸ ਪਾਰ, ਭਾਈ ਵਾਹਿਗੁਰੂ ਦੇ ਨਾਮ ਰੂਪੀ ਬੇੜੇ ਤੋਂ ਬਿਨਾਂ ਕਿਵੇਂ ਤੁਸੀਂ ਇਸ ਨੂੰ ਪਾਰ ਉਤਰ ਸਕਦੇ ਹੋ, ਨਹੀਂ ਉਤਰ ਸਕਦੇ।
ਸਾਧ ਸੰਗ ਮਿਲ ਦੋਏ ਕੁੱਲ ਸਾਧ, ਰਾਮ ਨਾਮ ਨਾਨਕ ਆਰਾਧ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਤੁਸੀਂ ਸਾਧ ਸੰਗਤ ਦੇ ਨਾਲ ਮਿਲ ਕੇ ਦੋਵੇਂ ਕੁਲਾਂ ਨੂੰ ਸਾਧ ਲਓ। ਦੋਵੇਂ ਕੁਲਾਂ ਕਿਹੜੀਆਂ ਨੇ? ਇੱਕ ਨਾਨਕੀਆਂ ਦੀ, ਦੂਸਰੀ ਦਾਦਕੀਆਂ ਦੀ। ਦੋ ਕੁਲਾਂ ਇਹ ਵੀ ਮੰਨੀਆਂ ਹੋਈਆਂ ਨੇ, ਪਰ ਦੂਸਰੇ ਪਾਸੇ ਦੋਏ ਕੁਲ ਤੋਂ ਮੁਰਾਦ ਹੈ ਇੱਕ ਬਿੰਦੀ ਕੁਲ ਹੁੰਦੀ, ਦੂਸਰੀ ਨਾਦੀ ਕੁਲ ਹੁੰਦੀ ਹੈ। ਬਿੰਦੀ ਕੁਲ ਜਿਵੇਂ ਪਿਤਾ ਪੁਰਖੀ ਸੰਬੰਧ ਨੇ, ਬਲੱਡ ਰਿਲੇਸ਼ਨ ਦੇ ਵਿੱਚ ਗਾਂਹ ਅੱਗੇ ਜਨਰੇਸ਼ਨ ਤੁਰੀ ਆਉਂਦੀ ਹੈ, ਇਹਨੂੰ ਬਿੰਦੀ ਕੁਲ ਕਹਿੰਦੇ ਨੇ। ਅਤੇ ਦੂਸਰੀ ਹੈ ਨਾਦੀ ਕੁਲ। ਨਾਦੀ ਕੁਲ ਜਿਵੇਂ ਆਪਾਂ ਗੁਰਸਿੱਖੀ ਧਾਰਨ ਕਰ ਲਈ, ਆਪਾਂ ਗੁਰੂ ਦੇ ਸਿੱਖ ਬਣ ਗਏ, ਅੱਗੇ ਅਸੀਂ ਬੱਚਿਆਂ ਨੂੰ ਅੰਮ੍ਰਿਤਪਾਨ ਕਰਵਾ ਦਿੱਤਾ, ਉਹ ਗੁਰੂ ਦੇ ਸਿੱਖ ਬਣ ਗਏ, ਇਹਨੂੰ ਨਾਦੀ ਕੁਲ ਕਹਿੰਦੇ ਨੇ। ਵੀ ਤੁਸੀਂ ਸਾਧ ਸੰਗਤ ਦੇ ਨਾਲ ਮਿਲ ਕੇ ਦੋਵੇਂ ਕੁਲਾਂ ਨੂੰ ਸਾਧ ਲਵੋ, ਬਿੰਦੀ ਕੁਲ ਨੂੰ ਵੀ ਨਾਦੀ ਕੁਲ ਨੂੰ ਵੀ, ਗੁਰੂ ਦੇ ਲੜ ਲਾ ਕੇ ਇਹਨਾਂ ਦੀ ਕਲਿਆਣ ਕਰ ਦਿਓ। ਰਾਮ ਨਾਮ ਨਾਨਕ ਆਰਾਧ, ਇਹਨਾਂ ਦੀ ਕਿਵੇਂ ਇਹਨਾਂ ਦੋਵੇਂ ਕੁਲਾਂ ਨੂੰ ਸਾਧਿਆ ਜਾਵੇਗਾ? ਰਾਮ ਨਾਮ ਨਾਨਕ ਆਰਾਧ, ਗੁਰੂ ਮਹਾਰਾਜ ਕਹਿੰਦੇ ਭਾਈ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਆਰਾਧਨਾ ਚਾਹੀਦਾ ਹੈ। ਜਿਹੜੇ ਗੁਰਸਿੱਖ ਮਾਈ ਭਾਈ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਆਰਾਧਦੇ ਨੇ, ਅਤੇ ਭਾਈ ਫਿਰ ਉਹਨਾਂ ਦੀਆਂ ਦੋਵੇਂ ਕੁਲਾਂ, ਬਿੰਦੀ ਕੁਲ ਵੀ ਨਾਦੀ ਕੁਲ ਵੀ, ਨਾਨਕੀ ਕੁਲ ਵੀ ਅਤੇ ਦਾਦਕਿਆਂ ਦੀ ਕੁਲ ਵੀ, ਦੋਵੇਂ ਉਹਨਾਂ ਦੀਆਂ ਤਰ ਜਾਂਦੀਆਂ ਨੇ। ਇਹ ਹੈ ਵਾਹਿਗੁਰੂ ਦੇ ਨਾਮ ਜਪਣ ਦਾ ਫਲ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ ਸਾਨੂੰ, ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਅਤੇ ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸਾਧ ਸੰਗ ਮਿਲ ਦੋਏ ਕੁੱਲ ਸਾਧ, ਰਾਮ ਨਾਮ ਨਾਨਕ ਆਰਾਧ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।